ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ। ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ। ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਟਹਿ ਪਾਓ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਿਹਮਾਨ। ਸਤਿਗੁਰ ਕੈ ਭਾਣੈ ਭੀ ਚਲਹੈ, ਤਾ ਦਰਗਹ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪਹਿਨਣ ਤਿਗ ਖਾਣ। ਸਤਿਗੁਰ ਕੈ ਭਾਣੈ ਭੀ ਚਲਹੈ, ਤਾ ਦਰਗਹ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪਹਿਨਣ ਤਿਗ ਖਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਤਸੰਗ ਜੀ, ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਅੰਦਰ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਰਾਗ ਸੋਰਠ ਦੀ ਵਾਰ ਅੰਦਰ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਵਾਰ ਦੀਆਂ ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਅਤੇ ਸਲੋਕ ਸਾਂਝੇ ਤੌਰ 'ਤੇ ਆਉਂਦੇ ਹਨ। ਗੋਂਦੇ ਖੱਤਰੀ ਨੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਮੇਰੀ ਧਰਤੀ 'ਤੇ ਨਗਰ ਵਸਾਉਣਾ ਕਰੋ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤੀਸਰੇ ਗੁਰਦੇਵ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਲਾਈ ਕਿ ਆਪ ਜੀ ਜਾਓ ਇਹਨਾਂ ਦੇ ਨਾਲ ਨਗਰ ਵਸਾਉਣਾ ਕਰੋ, ਔਰ ਜਿਹੜੀ ਧਰਤੀ ਗੋਂਦੇ ਖੱਤਰੀ ਨੇ ਹਜ਼ੂਰ ਨੂੰ ਦਿੱਤੀ ਸੀ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੜਾ ਸੁੰਦਰ ਨਗਰ ਵਸਾਉਣਾ ਕੀਤਾ। ਇਸ ਨਗਰ ਦਾ ਨਾਮ ਵੀ ਗੋਇੰਦਵਾਲ ਸਾਹਿਬ ਰੱਖਿਆ ਗਿਆ। ਭੱਟਾ ਨੇ ਸਵਈਆਂ ਦੇ ਅੰਦਰ ਜ਼ਿਕਰ ਕੀਤਾ ਹੈ, ਗੋਬਿੰਦਵਾਲ ਗੋਬਿੰਦਪੁਰੀ ਸਾਮ। ਇਹ ਪਾਵਨ ਨਗਰ ਪਰਮਾਤਮਾ ਦੀ ਨਗਰੀ ਵਰਗਾ ਹੈ, ਪ੍ਰਭੂ ਦੀ ਨਗਰੀ ਵਰਗਾ ਹੈ। ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਤੀਸਰੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਨਾਲ ਹੁਕਮ ਕੀਤਾ, ਪੁਰਖਾ ਤੁਸੀਂ ਹੁਣ ਗੋਇੰਦਵਾਲ ਸਾਹਿਬ ਚਲੇ ਜਾਓ, ਸਤਿਗੁਰਾਂ ਦਾ ਹੁਕਮ ਮੰਨ ਕੇ ਤੀਸਰੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਆ ਗਏ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ, ਗੋਇੰਦਵਾਲ ਬੇਅੰਤ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ। ਇੱਥੇ ਜਿਹੜੇ ਮਰਵਾਹੇ ਖੱਤਰੀ ਸਨ ਇਹਨਾਂ ਦੇ ਖੂਹ ਸਨ, ਇਹਨਾਂ ਖੂਹਾਂ ਤੋਂ ਗੁਰੂ ਕੇ ਸਿੱਖ ਪਾਣੀ ਭਰਨ ਵਾਸਤੇ ਜਾਂਦੇ ਅਤੇ ਇਹ ਖੱਤਰੀ ਗੁਲੇਲੇ ਮਾਰ ਕੇ ਘੜੇ ਤੋੜ ਦਿੰਦੇ ਸਨ। ਸਿੱਖਾਂ ਨੇ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਮਰਵਾਏ ਖੱਤਰੀ ਗੁਲੇਲੇ ਮਾਰ ਕੇ ਸਾਡੇ ਘੜੇ ਤੋੜ ਦਿੰਦੇ ਨੇ। ਮਹਾਰਾਜ ਸਾਹਿਬ ਜੀ ਨੇ ਫਿਰ ਮਸ਼ਕਾਂ ਬਣਾ ਦਿੱਤੀਆਂ, ਉਹ ਫਿਰ ਵੀ ਬਾਜ ਨਾ ਆਏ, ਉਹਨਾਂ ਨੇ ਤੀਰ ਮਾਰ ਕੇ ਮਸ਼ਕਾਂ ਵਿੰਨਣੀਆਂ ਸ਼ੁਰੂ ਕਰ ਦਿੱਤੀਆਂ। ਹਜ਼ੂਰ ਨੇ ਤਾਂਬੇ ਦੀਆਂ ਗਾਗਰਾਂ ਬਣਾ ਦਿੱਤੀਆਂ। ਫਿਰ ਉਹ ਲੋਕ ਇੱਟੇ ਰੋੜੇ ਮਾਰ ਕੇ ਗਾਗਰਾਂ ਭੰਨਣ ਲੱਗ ਪਏ। ਜਦੋਂ ਉਹ ਬਾਜ ਨਾ ਆਏ ਤੇ ਹਜ਼ੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਅਰਦਾਸ ਕਰਵਾ ਕੇ ਬੌਲੀ ਦਾ ਟੱਕ ਆਪਣੇ ਘਰ ਕਮਲਾਂ ਦੇ ਨਾਲ ਲਾਇਆ, ਬੌਲੀ ਦੀ ਤਿਆਰੀ ਕਰਵਾਈ ਸੰਗਤ ਜੀ। ਔਰ ਜਦੋਂ ਬੌਲੀ ਤਿਆਰ ਹੋ ਗਈ ਫਿਰ ਇੱਥੋਂ ਗੁਰੂ ਕੇ ਸਿੱਖ ਜਿਹੜੇ ਸੀ ਉਹ ਜਲ ਵਰਤਣ ਲੱਗ ਪਏ। ਸ਼ੇਖ ਜਿਹੜੇ ਸਨ ਇਹ ਮਰਵਾਹੇ ਖੱਤਰੀਆਂ ਦੇ ਚੁੱਕੇ ਚੁਕਾਏ ਸਤਿਗੁਰੂ ਜੀ ਦੇ ਨਾਲ ਈਰਖਾ ਕਰਦੇ ਹਨ ਔਰ ਗੁਰੂ ਕੇ ਸਿੱਖ ਇਹਨਾਂ ਨੂੰ ਸਮਝਾਉਂਦੇ ਨੇ ਕਿ ਤੁਸੀਂ ਗੁਰੂ ਨਾਲ ਈਰਖਾ ਨਾ ਕਰੋ, ਗੁਰੂ ਦੇ ਸ਼ਬਦ ਨਾਲ ਜੁੜੋ, ਆਪਣੇ ਆਪ ਨੂੰ ਸੰਸਾਰ ਦੇ ਅੰਦਰ ਪ੍ਰਾਹੁਣਚਾਰੀ ਦੇ ਤੌਰ 'ਤੇ ਸਮਝਣਾ ਕਰੋ। ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 646-47 'ਤੇ ਅੰਕਿਤ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਿੱਖਾ ਚਾਉ ਚੱਕਿਆ ਚਾਉ ਵਾਇਆ।
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕੱਲ੍ਹ ਵੀ ਇਹ ਪਾਵਨ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਸੀ। ਆਪ ਜੀਆਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਵੀ ਇਸ ਪਾਵਨ ਹੁਕਮ ਦੀ ਕਥਾ ਸਰਵਣ ਕੀਤੀ ਸੀ। ਹਜ਼ੂਰ ਕਹਿੰਦੇ ਨੇ ਹੇ ਸ਼ੇਖਾ, ਤੂੰ ਚੁੱਕਿਆ ਚੁਕਾਇਆ ਮਰਵਾਹੇ ਖੱਤਰੀਆਂ ਦੀ ਚੁੱਕਣਾ ਤੇ ਆ ਕਰਕੇ ਸਾਡੇ ਨਾਲ ਈਰਖਾ ਕਰਦਾ ਹੈ। ਸੇਖਾ ਚਾਉ ਚੱਕਿਆ ਚਾਉ ਵਾਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਉਹਨਾਂ ਦਾ ਚੁੱਕਿਆ ਚੁਕਾਇਆ ਹੋਇਆ ਗੁਰੂ ਘਰ ਨਾਲ ਗੁਰੂ ਕੇ ਸਿੱਖਾਂ ਨਾਲ ਈਰਖਾ ਕਰਦਾ ਹੈ।
ਇਹੋ ਮਨ ਇਕਤ ਘਰ ਆਣ।
ਹੇ ਸ਼ੇਖਾ, ਤੂੰ ਇਸ ਮਨ ਨੂੰ ਆਪਣੇ ਇਸ ਸਰੀਰ ਘਰ ਦੇ ਅੰਦਰ ਟਿਕਾਉਣਾ ਕਰ, ਇਹਨੂੰ ਆਪਣੇ ਸਰੀਰ ਘਰ ਵਿੱਚ ਲਿਆਉਣਾ ਕਰ। ਜਿਹੜਾ ਬਾਹਰ ਮੁਖੀ ਹੋ ਕਰਕੇ ਦੌੜਿਆ ਫਿਰਦਾ ਹੈ ਇਹਨੂੰ ਆਪਣੇ ਸਰੀਰ ਘਰ ਦੇ ਅੰਦਰ ਟਿਕਾਉਣਾ ਕਰ।
ਏਹੜ ਤੇਹੜ ਛੱਡ ਤੂੰ।
ਹਜ਼ੂਰ ਕਹਿੰਦੇ ਤੂੰ ਵਿੰਗੀਆਂ ਟੇਢੀਆਂ ਗੱਲਾਂ ਛੱਡ ਕੇ
ਗੁਰ ਕਾ ਸ਼ਬਦ ਪਛਾਣ।
ਗੁਰੂ ਦੇ ਸ਼ਬਦ ਨੂੰ ਪਛਾਣਨਾ ਕਰ, ਗੁਰੂ ਦੇ ਉਪਦੇਸ਼ ਨਾਲ ਜੁੜਨਾ ਕਰ। क्योंकि गुरु का उपदेश ही ऐसे बंदियां नू सिद्धे रस्ते तोर सकदा है।
सतगुर अग्गै है ढह पाओ।
गुरु के सिख शेख नू कहिंदे ने ऐ शेखा तू सतगुरु दे अग्गे ढह पाओ, सतगुरु दे चरणा ते नमस्कार कर।
सब किश जाणै जाणो।
धन गुरु अमरदास सच्चे पातशाह जी जानी जाण हन, सब कुछ जानदे हन, अंतरजामी हन, ये तेरे मन दी विचार नू भी जानदे हन और तेरे जीवन नू भी जानदे हन और ये भी समझदे हन कि तू चुकिया चुकाया गुरु घर ते चढ़ाई करके आया है। तो ये विंगियां टेढ़ियां विचारां नू छड करके गुरु दे शब्द नाल, गुरु दे उपदेश नाल जुड़ अते सतगुरु दे चरनी लग।
आसा मनसा जलाए तू।
अते हजूर कहंदे ने भाई तू आसा ते मनसा इन्हां नू जला दे, जलाउण तो भाव साड़ दे, छड़ दे, त्याग दे।
होए रहो मेहमान।
अते तू संसार दे अंदर प्रौणियां दी तरह रहना कर, क्योंकि जिवें कोई जीव किते बाहर अंदर वंडे जांदा है ना जी, ते ओ दो चार दिन रहिंदा है, आखिर मुड़ के ओनू परतना पैंदा है। हजूर कहंदे इस तरह इस संसार दे अंदर जो भी आया ना उन्हें आखिर चले जाना है। ते तू इउं ना समझ भी मैं सदा ही इत्थे बैठे रहना है, आखिर तू भी इस संसार तो रवाना हो जाना है। तू अपने आप नू मेहमान समझ, तू अपने आप नू प्रौणा समझ।
सतगुर का पाणा पी चलहा।
गुरु के सिख कहंदे ने ऐ शेखा जे तू सतगुरु दे पाणे विच, सतगुरु दी रजा विच तुरे
ता दरगाह पावे माण,
ता तेनू दरगाह विच माण प्राप्त होवेगा। तेनू दरगाह विच भी अदब सत्कार प्राप्त होवेगा। पर जे तू गुरु के भाणे विच, गुरु की रजा विच नहीं चलदा, फिर तेनू इत्थे भी माण सत्कार नहीं ते परलोक विच भी नहीं मिलेगा। दरगाह विच भी तेनू माण सत्कार प्राप्त नहीं होवेगा।
नानक जे नाम ना चेतनी।
हजूर कथन करदे ने भाई जेड़े नाम नू नहीं चेतदे, जेड़े नाम नहीं जपदे, नहीं सिमरदे,
तेना तिग पैनन तिग खान।
सच्चे पातशाह जी कहंदे उन्हां दे पैनन नू भी त्रिग है, लाणत है, उन्हां दे खाण नू भी त्रिग है, लाणत है। संगत जी, हजूर गुरु अमरदास जी ने यह पावन शब्द बिलावल राग अंदर भी वरत्या है। त्रिग त्रिग खाया, त्रिग त्रिग सोया, त्रिग कुटुंब सहत सहत स्यों जित हुण खसम ना पाया। हजूर ने जिक्र किया है कि तेरे खाण नू भी त्रिग है, तेरे सौण नू भी त्रिग है, तेरे पहनण नू भी त्रिग है। त्रिग त्रिग खाया, त्रिग त्रिग सोया, त्रिग त्रिग कापड़े अंग चढ़ाया, जेड़े तू अपने शरीर दे उत्ते वस्त्र पहने हुए ने ना, जे तू प्रभु दे नाम नू नहीं चेते करता, सिमरन भजन नहीं करता, ते फिर ए तेरे पहनण वाले वस्त्रां नू भी त्रिग है, लाणत है, किसे अर्थ नहीं, और तेरे खाने नू भी लाणत है।
महला तीजा हर गुण तोट ना आवे।
सच्चे पातशाह जी कहंदे ने भाई जेड़े प्राणी हरी वाहेगुरु दे गुण गाउंदे ने उन्हां नू परमेश्वर दे गुणां दी तोट नहीं आउंदी, क्योंकि परमेश्वर दे गुण ਬੇਅੰਤ ਹਨ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਹਮਰੀ ਜਿਹਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ। ਸਾਡੀ ਜ਼ਬਾਨ ਇੱਕ ਹੈ ਪਰ ਉਸ ਮਾਲਕ ਦੇ ਗੁਣ ਅਥਾਹ ਹਨ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਤੇ ਜਿਹੜੇ ਉਸ ਹਰੀ ਦੇ ਗੁਣ ਗਾਇਨ ਕਰਦੇ ਨੇ ਸੰਗਤ ਜੀ, ਉਹਨਾਂ ਨੂੰ ਇੱਕ ਤਾਂ ਵਾਹਿਗੁਰੂ ਦੇ ਗੁਣਾਂ ਵੱਲੋਂ ਘਾਟ ਨਹੀਂ ਆਉਂਦੀ, ਔਰ ਦੂਸਰਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਉਂਦੀ।
ਕੀਮਤ ਕਹਿਣ ਨਾ ਜਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦੇ ਗੁਣਾਂ ਦੀ ਕੀਮਤ ਵੀ ਨਹੀਂ ਕਹੀ ਜਾ ਸਕਦੀ। ਕੋਈ ਕਹਿ ਨਹੀਂ ਸਕਦਾ ਵੀ ਉਸ ਪਰਮੇਸ਼ਰ ਦੇ ਗੁਣ ਇਤਨੇ ਕਿ ਪੈਸਿਆਂ ਦੇ ਹੋਣਗੇ, ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਦੇ ਗੁਣਾਂ ਦੀ ਕੀਮਤ ਕੋਈ ਕਥਨ ਨਹੀਂ ਕਰ ਸਕਦਾ। ਸਭ ਕੀਮਤ ਮਿਲ ਕੀਮਤ ਪਾਈ, ਸਾਰੀਆਂ ਕੀਮਤਾਂ ਨੂੰ ਪਾ ਕੇ ਲੋਕਾਂ ਨੇ ਵੇਖ ਲਿਆ, ਪਰ ਵਾਹਿਗੁਰੂ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਗਈ। ਪਰਮਾਤਮਾ ਦੇ ਗੁਣ ਬੇਅੰਤ ਹਨ, ਉਹਦੇ ਨਾਮ ਦੀ ਉਹਦੇ ਗੁਣਾਂ ਦੀ ਕੋਈ ਕੀਮਤ, ਪਰਮੇਸ਼ਰ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਸੰਗਤ ਜੀ ਉਹਦੇ ਭੰਡਾਰ ਵੀ ਅਮੋਲਕ ਹਨ, ਉਹਦੇ ਗੁਣ ਵੀ ਅਮੋਲਕ ਹਨ, ਕੋਈ ਵੀ ਉਹਦੀ ਕੀਮਤ ਨਹੀਂ ਦੱਸ ਸਕਦਾ।
ਨਾਨਕ ਗੁਰਮੁਖ ਹਰ ਗੁਣ ਰਵਹ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਨਾ, ਜਿਨ੍ਹਾਂ ਦਾ ਮੁੱਖ ਗੁਰੂ ਵੱਲੇ ਹੈ, ਉਹ ਹਰੀ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦੇ ਹਨ।
ਗੁਣ ਮਹਿ ਰਹਿ ਸਮਾਏ,
ਅਤੇ ਵਾਹਿਗੁਰੂ ਦੇ ਗੁਣਾਂ ਵਿੱਚ ਹੀ ਉਹ ਸਮਾਏ ਰਹਿੰਦੇ ਹਨ।
ਪੌੜੀ ਹਰ ਚੋਲੀ ਦੇਹ ਸਵਾਰੀ,
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਰ ਚੋਲੀ ਦੇਹ ਸਵਾਰੀ, ਹਰੀ ਵਾਹਿਗੁਰੂ ਪਰਮੇਸ਼ਰ ਨੇ ਇਸ ਸਰੀਰ ਰੂਪੀ ਚੋਲੀ ਨੂੰ ਸਵਾਰਨਾ ਕੀਤਾ। ਸੰਗਤ ਜੀ ਚੋਲੀ ਛੋਟੇ ਝੱਗੇ ਨੂੰ ਕਹਿੰਦੇ ਨੇ। ਪੁਰਾਣੇ ਸਮੇਂ ਜਿਵੇਂ ਆਪਾਂ ਕਈ ਵਾਰ ਇਹ ਪੁਰਾਤਨ ਬੋਲੀ ਹੈ, ਅੱਜ ਕੱਲ੍ਹ ਤਾਂ ਆਪਾਂ ਬੱਚਿਆਂ ਦੀਆਂ ਫਰਾਕਾਂ ਲਿਆਓ ਜੀ, ਆਹ ਲਿਆਓ ਜੀ, ਉਹ ਲਿਆਓ ਜੀ, ਪੁਰਾਣੇ ਸਮੇਂ ਚੋਲੀ ਕਹਿੰਦੇ ਸਨ। ਚੋਲੀ, ਚੋਲੀ ਤੋਂ ਭਾਵ ਹੈ ਛੋਟਾ ਬਸਤਰ, ਜਿਹਨੂੰ ਪੁਰਾਤਨ ਸਮੇਂ ਹੱਥਾਂ ਦੇ ਨਾਲ ਕਢਾਈ ਆਦਿ ਕੀਤੀ ਹੁੰਦੀ ਸੀ, ਉਹਨੂੰ ਬਹੁਤ ਸਵਾਰਿਆ ਹੁੰਦਾ ਸੀ, ਸੋਹਣਾ ਲੱਗਦਾ ਸੀ ਉਹ ਬਸਤਰ, ਜਿਹੜੇ ਬੱਚਿਆਂ ਨੂੰ ਪਾਏ ਜਾਂਦੇ ਸਨ। ਇਤਿਹਾਸ ਦੇ ਅੰਦਰ ਬਹੁਤ ਵਾਰ ਇਹਦਾ ਜ਼ਿਕਰ ਆਇਆ ਹੈ। ਹਜ਼ੂਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਵਾਹਿਗੁਰੂ ਨੇ ਇਸ ਕਾਇਆ ਰੂਪੀ, ਦੇਹ ਰੂਪੀ, ਸਰੀਰ ਰੂਪੀ ਚੋਲੀ ਨੂੰ ਸਵਾਰਨਾ ਕੀਤਾ ਹੈ।
ਕੱਢ ਪੈਦੀ ਭਗਤ ਕਰ,
ਇਹਦੇ ਉੱਤੇ ਹਜ਼ੂਰ ਕਹਿੰਦੇ ਭਗਤੀ ਦਾ ਕਸੀਦਾ ਲੈ ਕੇ ਤੇ ਇਸ ਕਾਇਆ ਰੂਪੀ ਚੋਲੀ ਨੂੰ ਸੰਗਤ ਜੀ ਕੱਢਣਾ ਕੀਤਾ ਹੈ। ਜਿਵੇਂ ਪੁਰਾਣੇ ਸਮੇਂ ਬੀਬੀਆਂ ਕਢਾਈ ਕਰਿਆ ਕਰਦੀਆਂ ਸਨ ਹੱਥਾਂ ਦੇ ਨਾਲ, ਫੁਲਕਾਰੀਆਂ ਕੱਢਣੀਆਂ, ਚੋਲੀਆਂ ਕੱਢਣੀਆਂ। ਅੱਜ ਦੇ ਸਮੇਂ ਅੰਦਰ ਤਾਂ ਸਭ ਕੁਝ ਰੈਡੀਮੇਡ ਹੀ ਮਿਲੀ ਜਾਂਦਾ ਹੈ ਨਾ, ਪੁਰਾਣੇ ਸਮੇਂ ਮਿਹਨਤ ਕਰਨੀ ਪੈਂਦੀ ਸੀ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਨੇ ਭਗਤੀ ਰੂਪ ਕਸੀਦੇ ਦੇ ਨਾਲ ਇਸ ਦੇਹ ਰੂਪੀ ਚੋਲੀ ਨੂੰ ਸਵਾਰਨਾ ਕੀਤਾ ਹੈ, ਇਹਨੂੰ ਪੈਦੀ ਪਹਿਨਣ ਦੇ ਯੋਗ ਬਣਾਇਆ।
ਹਰ ਪਾਠ ਲੱਗਾ ਅਧਿਕਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸਰੀਰ ਰੂਪੀ ਚੋਲੀ ਦੇ ਉੱਤੇ ਹਰੀ ਪਰਮੇਸ਼ਰ ਦੇ ਨਾਮ ਦਾ ਬਹੁਤ ਭਾਰੀ ਪਾਠ ਲੱਗਾ ਹੋਇਆ ਹੈ। ਪਾਠ ਕਹਿੰਦੇ ਨੇ ਰੇਸ਼ਮ ਨੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਰੀ ਇਹਦੇ ਉੱਤੇ ਰੇਸ਼ਮ ਲੱਗਾ ਹੋਇਆ।
ਬਹੁ ਬਹੁ ਵਿਦ ਪਾਤ ਕਰ,
ਬਹੁਤ ਤਰੀਕਿਆਂ ਦੇ ਨਾਲ ਬਹੁਤ ਤਰ੍ਹਾਂ ਦੇ ਨਾਲ ਵਿਧੀਆਂ ਦੇ ਨਾਲ ਸੋ ਤਰੀਕਿਆਂ ਦੇ ਨਾਲ ਇਹਨੂੰ ਸਵਾਰਨ ਕੀਤਾ ਹੈ। ਇਹਦੇ ਉੱਤੇ ਰੇਸ਼ਮ ਆਦਿਕ ਲਗਾਇਆ ਗਿਆ,
ਕੋਈ ਬੂਝੈ ਬੂਝਣ ਹਾਰਾ,
ਪਰ ਇਸ ਗੱਲ ਨੂੰ ਕੋਈ ਬੁੱਝਣ ਵਾਲਾ ਵਿਰਲਾ ਹੀ ਬੁੱਝਦਾ ਸਮਝਦਾ ਹੈ, ਸਮਝਦਾਰ ਕੋਈ ਵਿਰਲਾ ਹੀ ਇਹਨੂੰ ਸਮਝਦਾ ਹੈ।
ਅੰਤਰ ਵਿਵੇਕ ਕਰ,
ਆਪਣੇ ਅੰਦਰ ਵਿਚਾਰ ਕਰਕੇ ਕੋਈ ਵਿਰਲਾ ਹੀ ਸਮਝਦਾ ਹੈ, ਬੁੱਝਦਾ ਹੈ। ਸੰਗਤ ਜੀ, ਇਹ ਜਿਹੜੀ ਕਾਇਆ ਲਿਸ਼ਕ ਦੀ ਪੁਸ਼ਕ ਦੀ ਹੈ ਨਾ, ਇਹ ਇਹਦੇ ਉੱਤੇ ਰੇਸ਼ਮ ਲੱਗਾ ਹੋਇਆ ਹੈ। ਔਰ ਸੱਚੇ ਪਾਤਸ਼ਾਹ ਜੀ ਨੇ ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਹਦੇ ਉੱਤੇ ਫੁੱਲ ਬੂਟੇ ਪਾਏ ਹੋਏ ਨੇ ਨਾ, ਨੱਕ, ਅੱਖਾਂ, ਕੰਨ ਇਤਿਆਦਿਕ, ਮੂੰਹ, ਦੰਦ, ਇਹ ਵੱਖਰੇ ਵੱਖਰੇ ਇਹ ਕਸੀਦੇ ਦੇ ਨਾਲ ਕੱਢਿਆ ਹੋਇਆ ਹੈ। ਇਹ ਵੱਖਰਾ ਵੱਖਰਾ ਭਗਤੀ ਰੂਪੀ ਕਸੀਦੇ ਦੇ ਨਾਲ ਇਹਨੂੰ ਬਣਾਉਣਾ ਕੀਤਾ ਹੈ, ਪਰ ਇਹਨੂੰ ਕੋਈ ਵਿਰਲਾ ਹੀ ਸਮਝਦਾ ਹੈ, ਕੋਈ ਵਿਰਲਾ ਹੀ ਬੁੱਝਦਾ ਹੈ। ਜਿਹੜੇ ਅੰਤਰ ਵਿਵੇਕ ਕਰ, ਜਿਨ੍ਹਾਂ ਦੇ ਅੰਦਰ ਵਿਚਾਰ ਹੈ, ਉਹ ਵਿਚਾਰ ਕਰਕੇ ਇਹਨੂੰ ਸਮਝਦੇ ਹਨ।
ਬੂਝਾ ਇਹੋ ਵਿਵੇਕ,
ਹਜ਼ੂਰ ਕਹਿੰਦੇ ਨੇ ਉਹ ਵਿਚਾਰਵਾਨ ਹੀ ਇਸ ਨੂੰ ਸਮਝਦਾ ਹੈ।
ਜਿਸ ਬੁਝਾਏ ਆਪ ਹਰ,
ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਆਪ ਸਮਝਾਉਂਦਾ ਹੈ, ਸੰਗਤ ਜੀ ਉਹ ਸਮਝ ਜਾਂਦੇ ਨੇ ਇਸ ਕਾਇਆ ਬਾਰੇ, ਉਹ ਸਮਝ ਜਾਂਦੇ ਨੇ ਪਰਮਾਤਮਾ ਬਾਰੇ ਜਿਨ੍ਹਾਂ ਨੂੰ ਆਪ ਸਮਝਾਉਂਦਾ ਹੈ, ਪਰ ਜਿਨ੍ਹਾਂ ਨੂੰ ਸਮਝਾਉਂਦਾ ਨਹੀਂ ਉਹ ਭੁੱਲੇ ਫਿਰਦੇ ਹਨ। ਜਿਨ੍ਹਾਂ 'ਤੇ ਬਖਸ਼ਿਸ਼ ਕਰ ਦਿੰਦਾ ਹੈ ਨਾ, ਉਹ ਸਮਝ ਜਾਂਦੇ ਹਨ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਵਿਵੇਕ ਬਖਸ਼ਿਸ਼ ਕੀਤਾ ਹੈ ਨਾ, ਵਿਚਾਰ ਬਖਸ਼ਿਸ਼ ਕੀਤੀ ਹੈ, ਗਿਆਨ ਬਖਸ਼ਿਸ਼ ਕੀਤਾ ਹੈ, ਉਹਨਾਂ ਨੂੰ ਆਪ ਵਾਹਿਗੁਰੂ ਸਮਝਾ ਦਿੰਦਾ ਹੈ।
ਜਨ ਨਾਨਕ ਕਹਿ ਵਿਚਾਰਾ,
ਹਜ਼ੂਰ ਕਥਨ ਕਰਦੇ ਨੇ ਵੀ ਦਾਸ ਇਹ ਵਿਚਾਰ ਆਪ ਜੀ ਨੂੰ ਕਹਿੰਦਾ ਹੈ।
ਗੁਰਮੁਖ ਹਰ ਸਤ ਹਰ,
ਗੁਰਮੁਖ ਇੱਥੇ ਗੁਰੂ ਦਾ ਵਾਚਕ ਹੈ। ਗੁਰਮੁਖ ਹਰ ਸਤ ਹਰ, ਗੁਰਮੁਖ ਗੁਰੂ ਹਰੀ ਪਰਮੇਸ਼ਰ ਦਾ ਸਤ ਸਰੂਪ ਹੈ। ਸੰਗਤ ਜੀ, ਗੁਰੂ ਕੇ ਸਿੱਖ ਵੀ ਗੁਰੂ ਦਾ ਰੂਪ ਬਣ ਜਾਂਦੇ ਹਨ, ਕਿਉਂਕਿ ਗੁਰੂ ਤੇ ਚੇਲੇ ਦਾ ਜਿਹੜਾ ਭੇਦ ਭਾਵ ਸੀ ਉਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਮਿਟਾ ਦਿੱਤਾ ਹੈ। ਸੋ ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਗੁਰੂ ਹਰੀ ਦਾ ਰੂਪ ਹੈ। ਹਰੀ ਤੇ ਗੁਰੂ ਦੇ ਵਿੱਚ ਕੋਈ ਅੰਤਰ ਨਹੀਂ, ਗੁਰੂ ਤੇ ਸਿੱਖ ਦੇ ਵਿੱਚ ਕੋਈ ਅੰਤਰ ਨਹੀਂ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਗੁਰੂ ਸਿੱਖ ਸਰੂਪ ਹੈ ਤੇ ਸਿੱਖ ਗੁਰੂ ਸਰੂਪ ਹੈ। ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ, ਸੰਗਤ ਜੀ ਗੁਰਪੁਰਬ ਹੈ। ਅੱਜ ਦੇ ਸ਼ੁਭ ਦਿਹਾੜੇ ਸਤਿਗੁਰੂ ਰਾਮਦਾਸ ਜੀ ਗੋਇੰਦਵਾਲ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਹਜ਼ੂਰ ਦੇ ਚਰਨਾਂ ਵਿੱਚ ਆ ਕਰਕੇ ਬੇਅੰਤ ਸੇਵਾਵਾਂ ਕੀਤੀਆਂ, ਔਰ ਸੇਵਾਵਾਂ ਜਦੋਂ ਸਫਲੀਆਂ ਹੋਈਆਂ ਤਾਂ ਗੁਰੂ ਅਮਰਦਾਸ ਜੀ ਨੇ ਸੰਗਤ ਜੀ ਪ੍ਰਤੱਗਿਆ ਲਈ, ਉਸ ਵੇਲੇ ਆਪਣੇ ਪੁੱਤਰਾਂ ਦੀ ਵੀ ਘੋਖ ਕੀਤੀ, ਆਪਣੇ ਭਤੀਜਿਆਂ ਦੀ ਵੀ ਘੋਖ ਕੀਤੀ, ਆਪਣੇ ਜਵਾਈਆਂ ਦੀ ਦਮਾਦਾਂ ਦੀ ਵੀ ਘੋਖ ਕੀਤੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਨਾ ਘੋਖ ਕੇ ਵੇਖਿਆ, ਪੁੱਤੀ ਪਤੀ ਜਵਾਈ ਟੋਲ ਡਿੱਠਾ, ਇਹਨਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਟੋਲ ਕੇ ਵੇਖਿਆ ਵੀ ਕੌਣ ਗੁਰਤਾ ਗੱਦੀ ਦੇ ਯੋਗ ਹੈ। ਪਰ ਜਦੋਂ ਇਹਨਾਂ ਵਿੱਚੋਂ ਕੋਈ ਵੀ ਗੁਰਤਾ ਗੱਦੀ ਦੇ ਯੋਗ ਨਾ ਹੋਇਆ ਤੇ ਕੇਵਲ ਧੰਨ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਦੇ ਯੋਗ ਬਣੇ। ਜਦੋਂ ਹਜ਼ੂਰ ਨੇ ਥੜਿਆਂ ਦੀ ਪਰਖ ਕਰਵਾਈ, 7 ਦਿਨ ਲਗਾਤਾਰ ਥੜੇ ਬਣਵਾਉਂਦੇ ਰਹੇ, ਸ਼ਾਮ ਨੂੰ ਆ ਕੇ ਢਵਾ ਦਿੰਦੇ, ਫਿਰ ਬਣਵਾਉਂਦੇ, ਫਿਰ ਢਾ ਦਿੰਦੇ। ਭਾਈ ਰਾਮਾ ਜੀ ਜੋ ਗੁਰੂ ਅਮਰਦਾਸ ਜੀ ਦੇ ਵੱਡੇ ਦਮਾਦ ਸਨ, ਉਹ ਵੀ ਆਖਿਰ ਥੜਾ ਬਣਾਉਣੋਂ ਹਟ ਗਏ। ਪੁੱਤਰ ਵੀ ਹਟ ਗਏ, ਭਤੀਜੇ ਵੀ ਹਟ ਗਏ, ਕਿਉਂਕਿ ਇਹਨਾਂ ਸਾਰਿਆਂ ਦੀ ਪਰਖ ਕੀਤੀ ਮਹਾਰਾਜ ਸਾਹਿਬ ਜੀ ਨੇ। ਸਤਿਗੁਰੂ ਰਾਮਦਾਸ ਜੀ ਨੇ ਆਪ ਬਿਲਾਵਲ ਰਾਗ ਅੰਦਰੇ ਦਾ ਜ਼ਿਕਰ ਕੀਤਾ ਸੰਗਤ ਜੀ। ਔਰ ਜਦੋਂ ਗੁਰੂ ਰਾਮਦਾਸ ਜੀ ਇਕੱਲੇ ਰਹਿ ਗਏ, ਇਕੱਲੇ ਲੱਗੇ ਰਹੇ, ਤੇ ਮਹਾਰਾਜ ਸਾਹਿਬ ਜੀ ਦੇ ਪੁੱਤਰਾਂ ਨੇ, ਭਤੀਜਿਆਂ ਨੇ, ਭਾਈ ਰਾਮਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ, ਕੀ ਐਵੇਂ ਖੇੜੇ ਪਿਆ ਹੈ? ਇਹਨਾਂ ਦੀ ਉਮਰ ਹੁਣ 72 ਸਾਲ ਤੋਂ ਉੱਪਰ ਹੋ ਗਈ ਹੈ, 70-72 ਹੋ ਗਏ ਨੇ, ਇਹਨਾਂ ਦੀ ਅਕਲ ਟਿਕਾਣੇ ਨਹੀਂ। ਅਸੀਂ ਤਾਂ ਥੜੇ ਚੰਗੇ ਬਣਾਉਂਦੇ ਹਾਂ, ਇਹ ਢਵਾ ਦਿੰਦੇ ਨੇ, ਹੁਣ ਤੂੰ ਐਵੇਂ ਲੱਗਾ ਖਿਹੜਾ ਕਰੀ ਜਾਣ ਡਿਆ। ਅਤੇ ਗੁਰੂ ਰਾਮਦਾਸ ਜੀ ਨੇ ਇਹੀ ਗੱਲ ਕਹੀ ਸੀ, ਮੈਂ ਅਣਜਾਣ ਹਾਂ, ਮੈਂ ਬੇਸਮਝ ਹਾਂ। ਸਤਿਗੁਰੂ ਜੀ ਆਪ ਸਮਰੱਥ ਹਨ, ਸਰਬੱਗ ਹਨ, ਅਤੇ ਆਪ ਕਿਰਪਾ ਕਰਕੇ ਮੈਨੂੰ ਸਮਝਾਉਂਦੇ ਨੇ, ਮੈਂ ਅਣਜਾਣ ਪੁਣੇ ਵੀ ਸਮਝਦਾ ਨਹੀਂ। ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ ਸੰਗਤ ਜੀ, ਹਜ਼ੂਰ ਦੀ ਪਰਖ ਵਿੱਚ ਗੁਰੂ ਰਾਮਦਾਸ ਜੀ ਪੂਰੇ ਉਤਰੇ, ਅਤੇ ਸਤਿਗੁਰਾਂ ਨੇ ਅੱਜ ਦੇ ਦਿਹਾੜੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੀ ਦਾਤ ਅਤੇ ਆਪਣੀ ਉਮਰ ਵਿੱਚੋਂ ਹਜ਼ੂਰ ਨੇ 6 ਸਾਲ 11 ਮਹੀਨੇ 18 ਦਿਨ ਦੀ ਉਮਰ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇ ਨਾਲ ਬਖਸ਼ਿਸ਼ ਕੀਤੀ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਸਤਿਗੁਰਾਂ ਨੇ 6 ਸਾਲ 11 ਮਹੀਨੇ 18 ਦਿਨ ਦੀ ਉਮਰ ਹਜ਼ੂਰ ਨੂੰ ਗੁਰਤਾ ਗੱਦੀ ਦੇ ਨਾਲ ਬਖਸ਼ਿਸ਼ ਕੀਤੀ। ਗੁਰਤਾ ਗੱਦੀ 'ਤੇ ਸਤਿਗੁਰੂ ਜੀ ਸੁਭਾਏਮਾਨ ਹੋਏ, ਔਰ ਫਿਰ ਸਤਿਗੁਰੂ ਜੀ ਦਾ ਹੁਕਮ ਹੋਇਆ, ਹੁਣ ਆਪ ਜੀ ਅੰਮ੍ਰਿਤਸਰ ਸਾਹਿਬ ਚਲੇ ਜਾਓ। ਆਪ ਜੀ ਨੇ ਅੰਮ੍ਰਿਤਸਰ ਸਾਹਿਬ ਆ ਕਰਕੇ ਬੇਅੰਤ ਸੇਵਾਵਾਂ, ਸਰੋਵਰ ਦੀ ਖੁਦਵਾਈ, ਇੱਥੇ ਪਾਵਨ ਜਿੱਥੇ ਹਰਿਮੰਦਰ ਸਾਹਿਬ ਹੈ, ਇੱਥੇ ਸਤਿਗੁਰੂ ਜੀ ਬੈਠ ਕਰਕੇ ਆਈਆਂ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਿਆ ਕਰਦੇ ਸਨ। ਅੰਦਰ ਦੀਆਂ ਬੁੱਝੀਆਂ ਹੋਈਆਂ ਜੋਤਾਂ ਗੁਰੂ ਸ਼ਬਦ ਨਾਲ ਜੋੜ ਕਰਕੇ ਸਤਿਗੁਰੂ ਜੀ ਜਗਾਇਆ ਕਰਦੇ ਸਨ। ਸੋ ਅੱਜ ਸਤਿਗੁਰਾਂ ਦਾ ਪਾਵਨ ਗੁਰਤਾ ਗੱਦੀ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਲੜੀਵਾਰ ਪਾਵਨ ਕਥਾ ਦੀ। ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਤਿਲੰਗ ਮਹੱਲਾ ਪਹਿਲਾ ਅਨੜੀਏ ਮਾਨੜਾ ਕਾਏ ਕਰੇ।
ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਧੇ ਦਾ ਉਧਾਰ ਕਰਦੇ ਹੋਏ ਵੱਖ ਵੱਖ ਸ਼ਹਿਰਾਂ ਦੇ ਵਿੱਚ, ਵੱਖ ਵੱਖ ਪਿੰਡਾਂ ਦੇ ਵਿੱਚ ਵਿਚਰਦੇ, ਸਿੱਖੀ ਦਾ ਉਪਦੇਸ਼ ਕਰਦੇ ਹੋਏ ਸਿੱਖ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਦੇ ਹੋਏ ਸੰਗਤ ਜੀ ਇੱਕ ਪਖੰਡੀ ਫਕੀਰ ਦੇ ਕੋਲ ਪਹੁੰਚੇ। ਪਖੰਡੀ ਫਕੀਰ ਜਿਸਦਾ ਨਾਮ ਸ਼ਉ ਸੁਹਾਗਣ ਹੈ। ਇਹ ਦੋ ਪਾਵਨ ਸ਼ਬਦ ਜਿਹੜੇ ਨੇ ਨਾ ਹਜ਼ੂਰ ਨੇ ਸ਼ਉ ਸੁਹਾਗਣ ਦੇ ਪ੍ਰਥਾਏ ਉਚਾਰਨ ਕੀਤੇ ਨੇ। ਇੱਕ ਜਿਹੜਾ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕੀਤਾ ਸੀ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਅਤੇ ਦੂਜਾ ਪਾਵਣ ਇਹ ਸ਼ਬਦ ਸ਼ੌ ਸੁਹਾਗਣ, ਜਿਸ ਨੂੰ ਕੁਝ ਵਿਦਵਾਨਾਂ ਨੇ ਸਦਾ ਸੁਹਾਗਣ ਵੀ ਲਿਖਿਆ ਹੈ। ਇਹ ਔਰਤਾਂ ਵਾਲੇ ਕੱਪੜੇ ਪਾ ਕੇ ਰੱਖਦਾ ਸੀ, ਹੈ ਪੁਰਸ਼ ਸੀ, ਹੈ ਆਦਮੀ ਸੀ, ਔਰਤਾਂ ਵਾਲੇ ਵਸਤਰ ਪਹਿਣਦਾ ਸੀ। ਔਰ ਦੂਜ ਦੀ ਚਾਨਣੀ ਨੂੰ ਨਾਨਕ ਪ੍ਰਕਾਸ਼ ਦੇ ਅੰਦਰ ਜੇਕਰ ਆਇਆ ਹੈ ਕਿ ਇਹ ਲੋਕਾਂ ਨੂੰ ਕਹਿੰਦਾ ਸੀ ਦੂਜ ਦੀ ਚਾਨਣੀ ਰਾਤ ਨੂੰ ਸ਼ਹੁ ਪਰਮਾਤਮਾ ਮੇਰੇ ਕੋਲ ਆਉਂਦਾ ਹੈ। ਸੰਗਤ ਜੀ, ਔਰ ਇਹ ਅੰਦਰ ਵੜ ਕੇ ਵਿਕਾਰ ਕਰਦਾ ਸੀ, ਬੁਰੇ ਕੰਮ ਕਰਦਾ ਸੀ, ਬੁਰਿਆਈਆਂ ਕਰਦਾ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਦੋਂ ਇਹਦੇ ਪਾਸ ਗਏ, ਬਹੁਤ ਲੋਕਾਂ ਦਾ ਇਕੱਠ ਸੀ। ਹਜ਼ੂਰ ਨੇ ਪਹਿਲਾਂ ਜਾਂਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ, ਮੰਝ ਕੁਚੱਜੀ ਅਮਾਵਣ ਡੋਸੜੇ ਹਾਂ ਕਿਉਂ ਸਹੁ ਰਾਵਣ ਜਾਓ ਜੀਓ। ਇਹ ਪਾਵਨ ਸ਼ਬਦ ਨੂੰ ਸੁਣ ਕਰਕੇ ਦੁਨੀਆਂ ਦੇ ਲੋਕ ਸਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੱਲੇ ਆਏ। ਮਹਾਰਾਜ ਸਾਹਿਬ ਨੇ ਪੁੱਛਿਆ, ਭਾਈ ਤੁਸੀਂ ਇੱਥੇ ਕਿਵੇਂ ਸਾਰੇ ਲੋਕ ਇਕੱਠੇ ਹੋਏ ਹੋ? ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਸ਼ੌ ਸੁਹਾਗਣ ਰਹਿੰਦਾ ਹੈ, ਜਿਹੜਾ ਦੂਜ ਦੀ ਚਾਨਣੀ ਰਾਤ ਨੂੰ ਇਹ ਗੱਲ ਕਹਿੰਦਾ ਕਿ ਮੈਨੂੰ ਸ਼ੌ ਆ ਕੇ ਮਿਲਦਾ ਹੈ। ਸੰਗਤ ਜੀ, ਹਜ਼ੂਰ ਕਹਿਣ ਲੱਗੇ, ਭਾਈ ਉਹ ਤਾਂ ਵਿਕਾਰੀ ਪੁਰਖ ਹੈ, ਮੰਦ ਕਰਮ ਕਰਦਾ ਹੈ ਔਰਤਾਂ ਨਾਲ, ਔਰਤਾਂ ਵਾਲੇ ਵਸਤਰ ਪਹਿਣ ਕਰਕੇ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਉਹਦੇ ਕੋਲ ਜਾਣਾ ਚਾਹਿਆ ਤੇ ਉਹਦੇ ਚੇਲਿਆਂ ਨੇ ਰੋਕ ਦਿੱਤਾ, ਕਹਿਣ ਲੱਗੇ ਨਹੀਂ ਜਾ ਸਕਦੇ ਤੁਸੀਂ ਅੱਗੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਅਸੀਂ ਜ਼ਰੂਰ ਮਿਲਣਾ ਹੈ, ਸਾਨੂੰ ਕੰਮ ਹੈ ਉਹਦੇ ਗੋਚਰਾ, ਉਹਨੂੰ ਸਿੱਧੇ ਰਸਤੇ 'ਤੇ ਪਾਉਣਾ ਹੈ। ਪਰ ਜਦੋਂ ਚੇਲਿਆਂ ਨੇ ਨਾ ਹੀ ਜਾਣ ਦਿੱਤਾ ਤੇ ਐਸੀ ਕਲਾ ਗੁਰੂ ਸਾਹਿਬ ਜੀ ਨੇ ਵਰਤਾਈ, ਸੰਗਤ ਜੀ ਹਵਾ ਇੰਨੇ ਜ਼ੋਰ ਦੀ ਚੱਲੀ ਕਿ ਉਹਦਾ ਸਾਰਾ ਜਿਹੜਾ ਪਰਦਾ ਸੀ ਨਾ ਉਹ ਚੁੱਕਿਆ ਗਿਆ। ਔਰ ਉਹ ਜਿਹੜਾ ਪਰਦੇ ਦੇ ਅੰਦਰ ਵਿਕਾਰ ਕਮਾ ਰਿਹਾ ਸੀ ਨਾ, ਉਹ ਲੋਕਾਂ ਦੇ ਸਾਹਮਣੇ ਆ ਗਿਆ ਤੇ ਲੋਕਾਂ ਨੇ ਕੁੱਟਿਆ ਬੜਾ ਫਿਰ ਉਹਨੂੰ। ਤੁਹਾਨੂੰ ਪਤਾ ਹੀ, ਜਦੋਂ ਕੋਈ ਇਹੋ ਜਿਹਾ ਵਿਕਾਰੀ ਪੁਰਸ਼ ਫੜਿਆ ਜਾਂਦਾ ਹੈ, ਲੋਕ ਉਹਦਾ ਲਿਹਾਜ਼ ਥੋੜ੍ਹਾ ਕਰਦੇ ਨੇ। ਲੋਕਾਂ ਨੇ ਕੁੱਟਿਆ, ਸੰਗਤ ਜੀ, ਸਾਰਾ ਜਿਹੜਾ ਡੇਰਾ ਸੀ ਨਾ ਉਹ ਲੁੱਟ ਪੁੱਟ ਲਿਆ। ਜਦ ਲੁੱਟ ਪੁੱਟ ਲਿਆ, ਕੁੱਟ ਖਾ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਆ ਕੇ ਢਹਿ ਪਿਆ ਅਤੇ ਹਜ਼ੂਰ ਨੇ ਇਹ ਪਾਵਣ ਦੋ ਸ਼ਬਦ ਉਸ ਸਹੁ ਸੁਹਾਗਣ ਦੇ ਪਰਥਾਏ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਰਾਗ ਤਲੰਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਹ ਦੋ ਪਾਵਣ ਸ਼ਬਦ ਸਹੁ ਸੁਹਾਗਣ ਨੂੰ ਉਪਦੇਸ਼ ਦਿੰਦਿਆਂ ਉਚਾਰਨ ਕੀਤੇ ਹਨ। ਇਹ ਆਨੜੀਏ ਮਾਨੜਾ ਕਾਇ ਕਰੇ, ਇਹ ਆਨੜੀ ਦਾ ਅਰਥ ਹੈ ਅਣਜਾਣ, ਬੇਸਮਝ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਣਜਾਣ ਬੇਸਮਝ ਜੀਵ ਰੂਪ ਇਸਤਰੀਏ, ਤੂੰ ਕਾਹਦਾ ਮਾਣ ਕਰਦੀ ਹੈ? ਆਪਣੇ ਡੇਰੇ ਦਾ, ਆਪਣੇ ਸ਼ੌ ਸੁਹਾਗਣ ਹੋਣ ਦਾ ਤੂੰ ਇਹ ਕੀ ਮਾਣ ਕਰਦੀ ਹੈ? ਇਹ ਤੇਰਾ ਮਾਣ ਵਿਅਰਥ ਹੈ, ਕਿਸੇ ਅਰਥ ਨਹੀਂ।
ਆਪਨੜਾ ਘਰ ਹਾਰ,
ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਵੇਖ ਤੂੰ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ ਕਿ ਚਾਨਣੀ ਰਾਤ, ਦੂਜ ਦੀ ਚਾਨਣੀ ਰਾਤ ਨੂੰ ਮੈਨੂੰ ਸ਼ੌ ਆ ਕੇ ਮਿਲਦਾ। ਤੂੰ ਹੈ ਪਖੰਡੀ ਹੈ, ਤੇਰੇ ਪਾਸ ਕੁਛ ਵੀ ਨਹੀਂ, ਪਰ ਯਾਦ ਰੱਖ ਆਪਣੜਾ ਘਰ ਹਾਰ, ਉਹ ਪਰਮੇਸ਼ਰ ਵਾਹਿਗੁਰੂ ਤੇ ਆਪਣੇ ਇਸ ਸਰੀਰ ਘਰ ਦੇ ਅੰਦਰ ਵਸਿਆ ਹੋਇਆ ਹੈ।
ਰੰਗੋ ਕੀ ਨਾ ਮਾਣੇ ਹੈ,
ਤੂੰ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਰੰਗ ਪ੍ਰੇਮ ਨੂੰ ਕਿਉਂ ਨਹੀਂ ਮਾਣਦਾ? ਤੂੰ ਕੁਕਰਮਾਂ ਦੇ ਵਿੱਚ ਕਿਉਂ ਲੱਗਾ ਹੋਇਆ? ਤੂੰ ਕਿਉਂ ਨੀ ਉਸ ਵਾਹਿਗੁਰੂ ਦੇ ਪ੍ਰੇਮ ਨੂੰ ਮਾਣਦਾ?
ਸਾਹੋ ਨੇੜਾ ਧਨ ਕਮਲੀਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧਨ ਨਾਮ ਇਸਤਰੀ ਦਾ ਹੈ, ਕਮਲੀ ਨਾਮ ਕਮਲੀ ਦਾ ਹੈ। ਹੇ ਇਸਤਰੀ ਕਮਲੀਏ, ਪਰਮਾਤਮਾ ਨੇੜੇ ਹੈ। ਜੀਵ ਇਸਤਰੀ, ਜਗਿਆਸੂ ਰੂਪ ਇਸਤਰੀ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਕਮਲ ਨਾ ਕੁਦਾ, ਆ ਜਿਹੜੇ ਤੂੰ ਪੜਦਿਆਂ ਦੇ ਅੰਦਰ ਵਿਕਾਰ ਕਰਦਾ ਹੈ ਨਾ, ਅਣਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਭਾਵੇਂ ਬੰਦਾ ਅਨੇਕਾਂ ਹੀ ਪੜਦਿਆਂ ਦੇ ਵਿੱਚ ਵਿਕਾਰ ਕਰੇ, ਮਾੜੇ ਕੰਮ ਕਰੇ, ਪਰ ਇੱਕ ਖਿਨ ਵਿੱਚ ਹੀ ਸੰਗਤ ਜੀ ਉਹ ਪ੍ਰਗਟ ਹੋ ਜਾਂਦਾ ਹੈ। ਤੇ ਹਜ਼ੂਰ ਕਹਿੰਦੇ ਨੇ ਹੇ ਜੀਵ ਰੂਪ ਕਮਲੀ ਇਸਤਰੀਏ, ਉਹ ਛਹੋ ਮਾਲਕ ਪਰਮੇਸ਼ਰ ਤਾਂ ਨੇੜੇ ਹੈ,
ਬਾਹਰ ਕਿਆ ਢੂੰਡੇ,
ਤੂੰ ਬਾਹਰ ਕੀ ਢੂੰਡਦੀ ਹੈ, ਤੂੰ ਬਾਹਰ ਕੀ ਲੱਭਦੀ
ਹੈ। ਕੀਆ ਦੇਹ ਸਲਾਈਆ ਨੈਣੀ,
ਪੁੱਛਿਆ ਜੀ ਉਹਦਾ ਫਿਰ ਮਿਲਾਪ ਕਿਵੇਂ ਹੋ ਸਕਦਾ? ਛਹੋ ਸੁਹਾਗਣ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਉਹਦੇ ਮਿਲਾਪ ਦੀ ਨਿਸ਼ਾਨੀ, ਕਿਉਂਕਿ ਮੇਰਾ ਜਿਹੜਾ ਪਾਜ ਸੀ ਉਹ ਤਾਂ ਹੁਣ ਉਗੜ ਗਿਆ ਹੈ ਲੋਕਾਂ ਦੇ ਸਾਹਮਣੇ, ਆਪ ਜੀ ਨੇ ਮੇਰਾ ਪਾਜ ਉਗੇੜ ਦਿੱਤਾ ਹੈ, ਮੈਂ ਪਖੰਡੀ ਹਾਂ, ਦੁਰਾਚਾਰੀ ਹਾਂ ਮਹਾਰਾਜ, ਪਰ ਮੇਰੇ ਤੇ ਹੁਣ ਕਿਰਪਾ ਕਰੋ, ਮੈਨੂੰ ਦੱਸੋ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਸ਼ਾਹ ਦੀ। ਤੇ ਹਜ਼ੂਰ ਕਹਿੰਦੇ ਨੇ ਭੈ ਕੀਆਂ ਦੇਹ ਸਲਾਈਆਂ ਨੈਣੀ, ਜਿਵੇਂ ਪ੍ਰਤੱਖ ਅੱਖਾਂ ਦੇ ਵਿੱਚ ਸਲਾਈਆਂ ਦੇ ਨਾਲ ਸੁਰਮਾ ਪਾਇਆ ਜਾਂਦਾ ਹੈ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਡਰ ਦੀਆਂ ਸਲਾਈਆਂ ਪਾਉਣੀਆਂ ਕਰ, ਡਰ ਦਾ ਸੁਰਮਾ ਪਾਉਣਾ ਕਰ। ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਸੰਗਤ ਜੀ ਪ੍ਰਤੱਖ ਭੈ ਦਾ ਸੁਰਮਾ ਹੈ ਨਾ, ਉਹ ਕਦੇ ਕਿਸੇ ਵੱਲੇ ਤੱਕਦੇ ਨਹੀਂ, ਆਪਣੇ ਮਾਲਕ ਤੋਂ ਬਗੈਰ ਉਹ ਕਿਸੇ ਵੱਲੇ ਤੱਕਦੇ ਨਹੀਂ। ਉਹਨਾਂ ਨੂੰ ਹੀ ਬਾਬਾ ਫਰੀਦ ਜੀ ਨੇ ਕਿਹਾ ਉਹ ਸੁਹਾਗਵੰਤੀਆਂ ਹਨ। ਤੇ ਹਜ਼ੂਰ ਕਹਿੰਦੇ ਨੇ ਭੈ ਕੀਆਂ ਦੇਹ ਸਲਾਈਆਂ ਨੈਣੀ, ਆਪਣੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਾਹਿਗੁਰੂ ਦੇ ਭੈ ਦੀਆਂ, ਭੈ ਰੂਪੀ ਸੁਰਮੇ ਦੀਆਂ ਸਲਾਈਆਂ ਪਾਉਣੀਆਂ ਕਰ।
ਭਾਵ ਕਾ ਕਰ ਸਿਗਾਰੋ,
ਮਹਾਰਾਜ ਹੋਰ ਕੀ ਕਰਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵ ਕਾ ਕਰ ਸਿਗਾਰੋ, ਭਾਵ ਨਾਮ ਪ੍ਰੇਮ ਦਾ ਹੈ, ਪ੍ਰੇਮ ਦਾ ਸ਼ਿੰਗਾਰ ਕਰਨਾ ਕਰ।
ਤਾਂ ਸੁਹਾਗਣ ਜਾਣੀਆਂ ਲਾਗੀ,
ਹਜ਼ੂਰ ਕਹਿੰਦੇ ਤਾਂ ਹੀ ਸੁਹਾਗਵੰਤੀ ਜਾਣੀ ਜਾਂਦੀ ਹੈ, ਉਸ ਵਾਹਿਗੁਰੂ ਦੇ ਨਾਲ ਜਿਹੜੀ ਜੁੜੀ ਹੋਈ ਹੈ।
ਜਾ ਸਹੋ ਧਰੇ ਪਿਆਰੂ,
ਜਾਂ ਜਦੋਂ ਇਹ ਜੀਵ ਇਸਤਰੀ ਸਹੁ ਮਾਲਕ ਵਾਹਿਗੁਰੂ ਨਾਲ ਪਿਆਰ ਧਰੇ, ਪਿਆਰ ਕਰਨਾ ਕਰੇ,
ਆਣੀ ਬਾਲੀ ਕਿਆ ਕਰੇ।
ਹਜ਼ੂਰ ਕਹਿੰਦੇ ਅਣਜਾਣ ਬੱਚੀ ਜਿਹੜੀ ਹੈ ਨਾ, ਉਹ ਕੀ ਕਰ ਸਕਦੀ ਹੈ?
ਜਾ ਧਨ ਕੰਤ ਨਾ ਭਾਵੈ,
ਜਾਂ ਜਦੋਂ ਇਹ ਅਣਜਾਣ ਬਾਲਪੁਣੇ ਵਾਲੀ ਧਨ ਜੀਵ ਇਸਤਰੀ ਕੰਤ ਮਾਲਕ ਵਾਹਿਗੁਰੂ ਨੂੰ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ,
ਕਰਨ ਪਲਾਹ ਕਰੇ ਬਹੁ ਤੇਰੇ।
ਹਜ਼ੂਰ ਕਹਿੰਦੇ ਭਾਵੇਂ ਇਹ ਬਹੁਤ ਹੀ ਯਤਨ ਕਰਦੀ ਹੈ, ਕਦੇ ਕੋਈ ਯਤਨ ਕਦੇ ਕੋਈ ਯਤਨ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਵਾਹਿਗੁਰੂ ਦੀ ਮੈਨੂੰ ਪ੍ਰਾਪਤੀ ਹੋ ਜਾਵੇ, ਯਤਨ ਤਾਂ ਬਹੁਤ ਕਰਦੀ ਹੈ।
ਸਾ ਧਨ ਮਹਿਲ ਨਾ ਪਾਵੈ,
ਪਰ ਹਜ਼ੂਰ ਕਹਿੰਦੇ ਨੇ ਸਾ ਉਹ ਧਨ ਇਸਤਰੀ ਪਰਮਾਤਮਾ ਦੇ ਸਰੂਪ ਘਰ ਨੂੰ ਪ੍ਰਾਪਤ ਨਹੀਂ ਕਰ ਸਕਦੇ।
ਬਿਨ ਕਰਮਾ ਕਿਛ ਪਾਈਆ ਨਾਹੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਕਰਮਾਂ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ, ਜੇ ਕਰਮ ਸਾਥ ਨਾ ਦੇਣ ਤੇ ਸੰਗਤ ਜੀ ਕੁਛ ਵੀ ਨਹੀਂ ਮਿਲਦਾ, ਜੇ ਕਰਮ ਸਾਥ ਦੇਣ ਤੇ ਫਿਰ ਸਭ ਕੁਛ ਹੀ ਮਿਲ ਜਾਂਦਾ ਹੈ। ਇੱਕ ਵਾਰੀ ਕਰਮਾਂ ਦਾ ਅਤੇ ਲਛਮੀ ਦਾ ਆਪਸ ਵਿੱਚ ਸੰਬੰਧ ਹੋ ਗਿਆ। ਲਛਮੀ ਕਹਿਣ ਲੱਗੀ ਵੀ ਜਿਹਨੂੰ ਮੈਂ ਸਭ ਕੁਝ ਦੇਵਾਂ ਉਹ ਤਨਾੜ ਬਣ ਜਾਂਦਾ ਹੈ। ਕਰਮ ਕਹਿਣ ਲੱਗੇ, ਨਹੀਂ ਲਛਮੀ ਤੂੰ ਭੁਲੇਖੇ ਵਿੱਚ ਹੈ, ਤੈਨੂੰ ਬਹੁਤ ਵੱਡਾ ਭੁਲੇਖਾ ਹੈ, ਜਿਨ੍ਹਾਂ 'ਤੇ ਮੈਂ ਬਖਸ਼ਿਸ਼ ਕਰਾਂ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਲਛਮੀ ਕਹਿਣ ਲੱਗੀ ਵੀ ਆਪਾਂ ਵਰਤ ਕੇ ਵੇਖ ਲਈਏ। ਕਹਿਣ ਲੱਗਾ ਠੀਕ ਹੈ, ਕਰਮਾਂ ਨੇ ਕਿਹਾ ਠੀਕ ਹੈ। ਇੱਕ ਤਰਖਾਣ ਸੰਗਤ ਜੀ ਜੋ ਜੰਗਲ ਦੇ ਵਿੱਚ ਲੱਕੜਾਂ ਕੱਟਦਾ ਸੀ, ਲਛਮੀ ਨੇ ਕਿਹਾ ਵੀ ਮੈਂ ਇਹਨੂੰ ਪਹਿਲਾਂ ਧਨ ਪਦਾਰਥ ਦੇਵਾਂਗੀ। ਕਰਮਾਂ ਨੇ ਕਿਹਾ ਠੀਕ ਹੈ। ਲਛਮੀ ਨੇ ਉਸ ਤਰਖਾਣ ਨੂੰ ਇੱਕ ਸੋਨੇ ਦਾ ਹਾਰ ਦਿੱਤਾ। ਉਹ ਸੋਨੇ ਦਾ ਹਾਰ ਲੈ ਕੇ ਰੱਖ ਕੇ ਅਤੇ ਲੱਕੜਾਂ ਵੱਢਣ ਲੱਗ ਪਿਆ। ਉੱਪਰੋਂ ਇੱਲ ਆਈ ਅਤੇ ਉਹ ਚਮਕਦੀ ਹੋਈ ਚੀਜ਼ ਵੇਖ ਕੇ ਚੁੱਕ ਕੇ ਲੈ ਗਈ। ਉਹਨੇ ਜਾ ਕੇ ਨਾ ਇੱਕ ਆਲ੍ਹਣੇ ਦੇ ਵਿੱਚ ਰੱਖ ਦਿੱਤਾ। ਦਰਖਤ ਦੇ ਉੱਤੇ ਜਾਨਵਰ ਨੇ ਆਲ੍ਹਣਾ ਬਣਾਇਆ ਹੋਇਆ ਸੀ, ਉਹਦੇ ਵਿੱਚ ਜਾ ਕੇ ਰੱਖ ਦਿੱਤਾ ਇੱਲ ਨੇ ਆਪਣੇ ਆਲ੍ਹਣੇ ਦੇ ਵਿੱਚ। ਤਰਖਾਣ ਫਿਰ ਜਿਉਂਦਾ ਤਿਉਂ ਖਾਲੀ ਰਹਿ ਗਿਆ। ਇਸ ਤਰ੍ਹਾਂ ਤਿੰਨ ਵਾਰੀ ਕਹਿੰਦੇ ਲਛਮੀ ਨੇ ਉਹਨੂੰ ਧਨ ਪਦਾਰਥ ਦਿੱਤਾ, ਪਰ ਉਹ ਤਿੰਨੇ ਵਾਰ ਹੀ ਵਾਂਝਾ ਰਹਿ ਗਿਆ। ਲਛਮੀ ਨੇ ਕਿਹਾ ਹੁਣ ਤੂੰ ਵੀ ਆਪਣਾ ਕਰਤੱਵ ਕਰੋ ਕਰਮਾਂ ਨੂੰ, ਕਿਹਾ ਤੁਸੀਂ ਹੁਣ ਵਰਤੋ। ਜਦੋਂ ਕਰਮਾਂ ਨੇ ਸਾਥ ਦਿੱਤਾ ਨਾ ਜੀ, ਅਤੇ ਤਰਖਾਣ ਨੇ ਜਦੋਂ ਉਹ ਵੇਖਿਆ ਆਲ੍ਹਣਾ ਪੀ ਸੁੱਕਾ ਹੋਇਆ ਹੈ, ਮੈਂ ਲਾ ਲਵਾਂ, ਉਹ ਚੜ੍ਹਿਆ ਦਰਖਤ ਦੇ ਉੱਤੇ। ਜਦੋਂ ਉਹਨੇ ਆਲ੍ਹਣਾ ਲਾਇਆ ਅਤੇ ਉਹ ਹਾਰ ਮਿਲ ਗਿਆ, ਮੋਹਰਾਂ ਮਿਲ ਗਈਆਂ, ਧਨ ਮਿਲ ਗਿਆ। ਸੰਗਤ ਜੀ, ਜਦੋਂ ਕਰਮਾਂ ਨੇ ਸਾਥ ਦਿੱਤਾ ਅਤੇ ਉਹਨੂੰ ਸਭ ਕੁਝ ਹੀ ਪ੍ਰਾਪਤ ਹੋ ਗਿਆ। ਹਜ਼ੂਰ ਕਹਿੰਦੇ ਕਰਮਾਂ ਤੋਂ ਬਗੈਰ ਅਥਵਾ ਬਖਸ਼ਿਸ਼ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ, ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਾ ਹੋਵੇ। ਬਿਨ ਕਰਮਾਂ ਕਿਸ ਪਾਈਏ ਨਾ ਹੀ, ਕਰਮਾਂ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ।
ਜੇ ਬਹੁ ਤੇਰਾ ਧਾਵਾ,
ਹਜ਼ੂਰ ਕਹਿੰਦੇ ਭਾਵੇਂ ਇਹ ਜੀਵ ਇਸਤਰੀ ਬਹੁਤ ਜ਼ਿਆਦਾ ਦੌੜੇ ਭੱਜੇ ਨੱਠ ਭੱਜ ਕਰੇ, ਪਰ ਕਰਮਾਂ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੋਵੇਗਾ।
ਲੱਭ ਲੋਭ ਅਹੰਕਾਰ ਕੀ ਮਾਤੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਇਸਤਰੀ ਜੀਵ ਇਸਤਰੀ ਅਥਵਾ ਸ਼ੌ ਸੁਹਾਗਣ ਜਿਹੜੀ ਆਪਣੇ ਆਪ ਨੂੰ ਇਸਤਰੀ ਅਖਵਾਉਂਦੀ ਸੀ, ਮੈਂ ਸ਼ੌ ਦੀ ਇਸਤਰੀ ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਲੱਭ ਅਤੇ ਲੋਭ ਦੇ ਵਿੱਚ ਅਤੇ ਹੰਕਾਰ ਦੇ ਵਿੱਚ ਮਤੀ ਹੋਈ ਹੈ, ਗ੍ਰਸੀ ਹੋਈ ਹੈ। ਲੋਭ ਲੱਭ ਜਿਹੜਾ ਉਹ ਖਾਣ ਦਾ ਅਤੇ ਲੋਭ ਜਿਹੜਾ ਜੋੜਨ ਦਾ, ਇਹ ਤੇ ਖਾਣ ਪੀਣ ਦੇ ਲੱਭ ਵਿੱਚ ਪਈ ਹੋਈ ਹੈ ਅਤੇ ਜੋੜਨ ਦੇ ਲੋਭ ਵਿੱਚ ਲੱਗੀ ਹੋਈ ਹੈ, ਹੰਕਾਰ ਦੇ ਵਿੱਚ ਮਸਤ ਹੋਈ ਹੈ।
ਮਾਇਆ ਮਾਹੇ ਸਮਾਣੀ,
ਮਾਇਆ ਦੇ ਵਿੱਚ ਹੀ ਸਮਾਈ ਹੋਈ ਹੈ, ਮਾਇਆ ਦੇ ਵਿੱਚ ਹੀ ਲੀਨ ਹੋਈ ਰਹਿੰਦੀ ਹੈ।
ਇਨੀ ਬਾਤੀ ਸਹੁ ਪਾਈਆ ਨਾਹੀ,
ਹਜ਼ੂਰ ਕਹਿੰਦੇ ਨੇ ਸ਼ੌ ਸੁਹਾਗਣ ਇਹਨਾਂ ਗੱਲਾਂ ਦੇ ਨਾਲ, ਇਹਨਾਂ ਬਾਤਾਂ ਦੇ ਨਾਲ ਉਸ ਮਾਲਕ ਨੂੰ ਨਹੀਂ ਪ੍ਰਾਪਤ ਕੀਤਾ ਜਾਂਦਾ।
ਭਈ ਕਾਮਣ ਇਹ ਆਣੀ,
ਕਿਉਂਕਿ ਇਹ ਜੀਵ ਇਸਤਰੀ ਜਿਹੜੀ ਹੈ ਨਾ, ਕਾਮਣ ਇਸਤਰੀ, ਇਹ ਅਣਜਾਣ ਹੋਈ ਹੋਈ ਹੈ।
ਜਾਏ ਪੁਛੋ ਸੁਹਾਗਣੀ ਵਾਹ,
ਸੋ ਹਜ਼ੂਰ ਕਹਿੰਦੇ ਨੇ ਤੁਸੀਂ ਸੁਹਾਗਵੰਤੀਆਂ ਨੂੰ ਜਾ ਕਰਕੇ ਪੁੱਛੋ
ਕਿੰਨੀ ਬਾਤੀ ਸਹੁ ਪਾਈਆ,
ਕਿੰਨਾ ਗੱਲਾਂ ਦੇ ਨਾਲ ਤੁਸਾਂ ਮਾਲਕ ਨੂੰ ਪ੍ਰਾਪਤ ਕੀਤਾ ਹੈ।
ਜੋ ਕਿਛ ਕਰੇ ਸੋ ਭਲਾ ਕਰ ਮਾਨੀਆ,
ਜਦੋਂ ਹਜ਼ੂਰ ਨੇ ਇਹ ਬਚਨ ਕਿਹਾ ਨਾ ਵੀ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ ਮਾਲਕ ਦੀ ਪ੍ਰਾਪਤੀ ਹੋਈ ਹੈ, ਹੇ ਸ਼ੌ ਸੁਹਾਗਣ ਜਿਹੜੀਆਂ ਸ਼ੌ ਵਾਲੀਆਂ ਬਣ ਗਈਆਂ ਨੇ ਉਹਨਾਂ ਨੂੰ ਪੁੱਛ ਜਾ ਕੇ। ਜਦੋਂ ਉਹਨਾਂ ਮਹਾਤਮਾ ਰੂਪ ਸਖੀਆਂ ਨੂੰ, ਕਿਉਂਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਨਾਲ ਐਸੇ ਐਸੇ ਗੁਰਸਿੱਖ ਮਹਾਤਮਾ ਸਨ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੋਈ ਸੀ ਸੰਗਤ ਜੀ, ਅਤੇ ਹਜ਼ੂਰ ਕਹਿਣ ਲੱਗੇ ਇਹਨਾਂ ਨੂੰ ਪੁੱਛ ਜਾ ਕੇ। ਜਦੋਂ ਪੁੱਛਿਆ ਤੇ ਉਹਨਾਂ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਜੋ ਕਿਛ ਕਰੇ ਸੋ ਭਲਾ ਕਰ ਮਾਨੀ ਹੈ। ਉਹਨਾਂ ਸੁਹਾਗਵੰਤੀਆਂ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀਆਂ ਜੋ ਪਰਮਾਤਮਾ ਕਰਦਾ ਹੈ ਨਾ ਉਹਨੂੰ ਭਲਾ ਕਰਕੇ ਮੰਨੀਏ। ਪਰਮਾਤਮਾ ਦੇ ਕੀਤੇ ਉੱਤੇ ਕਦੇ ਤਰਕ ਨਹੀਂ ਕਰਨੀ ਚਾਹੀਦੀ, ਕਦੇ ਰੋਸ ਨਹੀਂ ਕਰਨਾ ਚਾਹੀਦਾ।
ਹਿਕਮਤ ਹੁਕਮ ਚੁਕਾਈਆ,
ਹਜ਼ੂਰ ਕਹਿੰਦੇ ਆਪਣੀ ਚਤੁਰਾਈ ਆਪਣੇ ਹੁਕਮ ਇਤਿਆਦਿਕ ਸਾਰੇ ਚੁਕਾ ਦਈਏ, ਛੱਡ ਦਈਏ।
ਜਾ ਕਾ ਪ੍ਰੇਮ ਪਦਾਰਥ ਪਾਈਆ,
ਜਿਸ ਪਰਮਾਤਮਾ ਦੇ ਨਾਲ ਜੁੜਿਆ ਪ੍ਰੇਮ ਪਦਾਰਥ ਦੀ ਪ੍ਰਾਪਤੀ ਹੁੰਦੀ ਆ।
ਤਉ ਚਰਨੀ ਚਿਤ ਲਾਈਆ,
ਉਸ ਮਾਲਕ ਦੇ ਚਰਨਾਂ ਨਾਲ ਚਿੱਤ ਲਾਉਣਾ ਕਰੀਏ, ਉਹਦੇ ਨਾਲ ਜੁੜੀਏ, ਜਿਸ ਨਾਲ ਚਿੱਤ ਲਾ ਕਰਕੇ ਪ੍ਰੇਮ ਪਦਾਰਥ ਪ੍ਰਾਪਤ ਹੁੰਦਾ ਹੈ।
ਸਹੋ ਕਹਾ ਸੋ ਕੀਜਾ ਤਨ ਮਨੋ ਦੀਜਾ,
ਸਹੋ ਮਾਲਕ ਵਾਹਿਗੁਰੂ ਪਰਮੇਸ਼ਰ ਜੋ ਕਹਿੰਦਾ ਹੈ ਨਾ ਉਹ ਕਰਨਾ ਕਰੀਏ। ਸਹੋ ਕੀ ਕਹਿੰਦਾ ਹੈ? ਸ਼ਉ ਕਹਿੰਦਾ ਭਾਈ ਅੰਮ੍ਰਿਤ ਵੇਲੇ ਉੱਠੋ, ਸ਼ਉ ਕਹਿੰਦਾ ਭਾਈ ਸਿਮਰਨ ਕਰੋ, ਬਾਣੀ ਪੜ੍ਹੋ, ਸੇਵਾ ਕਰੋ। ਸ਼ਉ ਕਹਿੰਦਾ ਸਵਾਸ ਸਵਾਸ ਸਿਮਰਨ ਭਜਨ ਕਰਿਆ ਕਰੋ, ਇਹ ਉਸ ਮਾਲਕ ਦੇ ਬਚਨ ਨੇ ਭਾਈ, ਉਹਨਾਂ ਨੂੰ ਸਿਮਰਨਾ ਹੈ, ਯਾਦ ਕਰਨਾ ਹੈ। ਦਸਾਂ ਨੌਹਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਸਿਮਰਨ ਕਰਨਾ, ਇਹ ਉਸ ਮਾਲਕ ਦਾ ਹੁਕਮ ਹੈ। ਸੌ ਕਹਿ ਸੋ ਕੀਜੈ, ਜੋ ਮਾਲਕ ਕਹਿੰਦਾ ਉਹ ਕਰਨਾ ਕਰੀਏ। ਤਨ ਮਨੋ ਦੀਜੈ, ਆਪਣਾ ਤਨ ਤੇ ਮਨ ਉਸ ਮਾਲਕ ਨੂੰ ਦੇਣਾ ਕਰੀਏ।
ਐਸਾ ਪਰਮਲ ਲਾਈਆ,
ਐਸਾ ਜਿਹੜਾ ਚੰਦਨ ਹੈ ਨਾ ਉਹ ਆਪਣੇ ਸਰੀਰ ਦੇ ਉੱਤੇ ਲਾਉਣਾ ਕਰੀਏ।
ਏਵ ਕਹੇ ਸੁਹਾਗਣੀ ਭੈਣੇ,
ਸੋ ਇਸ ਤਰੀਕੇ ਦੇ ਨਾਲ ਏਵ ਕਹ ਹੈ ਸੁਹਾਗਣੀ ਭੈਣੇ, ਸੁਹਾਗਵੰਤੀਆਂ ਜਿਹੜੀਆਂ ਨੇ ਨਾ ਮਹਾਤਮਾ ਰੂਪ ਸਖੀਆਂ ਉਹ ਇਸ ਤਰ੍ਹਾਂ ਕਹਿੰਦੀਆਂ ਹਨ, ਹੇ ਭੈਣੇ
ਇਹਨੇ ਬਾਤੀ ਸਹ ਪਾਈਆ,
ਇਹਨਾਂ ਗੱਲਾਂ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਆਪ ਗਵਾਈਆ ਤਾਂ ਸਹ ਪਾਈਆ,
ਕਿਹੜੀਆਂ ਗੱਲਾਂ ਨੇ? ਹਜ਼ੂਰ ਕਹਿੰਦੇ ਨੇ ਆਪ ਗਵਾਈਏ, ਆਪਾਂ ਭਾਵ ਨੂੰ ਗਵਾ ਦਈਏ, ਆਪਣੀ ਸਿਆਣਪ ਆਪਣੀ ਚਤੁਰਾਈ ਨੂੰ ਪਿੱਛੇ ਛੱਡ ਦਈਏ। ਇਉਂ ਨਾ ਆਖੀਏ ਵੀ ਮੈਂ ਹੀ ਸਭ ਤੋਂ ਸਿਆਣਾ ਹਾਂ, ਮੈਂ ਹੀ ਚਤੁਰ ਹਾਂ। ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਆਪਾਂ ਭਾਵ ਹੈ, ਇਹਨੂੰ ਗਵਾਉਣਾ ਕਰ। ਜਿਹੜੀ ਔਰਤ ਆਪਾਂ ਭਾਵ ਨੂੰ ਗਵਾਉਂਦੀ ਹੈ ਨਾ ਉਹਦਾ ਸਹੁਰੇ ਘਰ ਵਿੱਚ ਵਸੇਬਾ ਹੁੰਦਾ ਤੇ ਉਹਨੂੰ ਸਤਿਕਾਰ ਵੀ ਪ੍ਰਾਪਤ ਹੁੰਦਾ। ਪਰ ਜਿਹੜੀ ਔਰਤ ਆਪਾਂ ਭਾਵ ਨਹੀਂ ਨਾ ਗਵਾਉਂਦੀ, ਸੰਗਾ ਜੀ ਉਹਨੂੰ ਸੱਸ ਵੀ ਪਸੰਦ ਨਹੀਂ ਕਰਦੀ ਤੇ ਸਹੁਰਾ ਪਰਿਵਾਰ ਵੀ ਨਹੀਂ ਕਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਆਪ ਗਵਾਈਏ, ਜੇ ਆਪਾਂ ਭਾਵ ਗਵਾਵਾਂਗੇ ਤੇ ਮਾਲਕ ਵਾਹਿਗੁਰੂ ਦੇ ਘਰ ਵਿੱਚ ਮਾਣ ਸਤਿਕਾਰ ਪ੍ਰਾਪਤ ਹੋਵੇਗਾ, ਤਾਂ ਉਸ ਮਾਲਕ ਦੀ ਪਤੀ ਦੀ ਪ੍ਰਾਪਤੀ ਹੋਵੇਗੀ।
ਔਰ ਕੈਸੀ ਚਤੁਰਾਈ,
ਹੋਰ ਜਿਹੜੀਆਂ ਚਤੁਰਾਈਆਂ ਨੇ ਉਹ ਕੈਸੀਆਂ ਨੇ, ਭਾਵ ਸਾਰੀਆਂ ਵਿਅਰਥ ਹਨ।
ਸਹੋ ਨਦਰ ਕਰ ਦੇਖਾ ਸੋ ਦਿਨ ਲੇਖਾ,
ਹਜ਼ੂਰ ਕਹਿੰਦੇ ਜਦੋਂ ਮਾਲਕ ਪਰਮੇਸ਼ਰ ਕਿਰਪਾ ਭਰੀ ਨਦਰ ਕਰਕੇ ਵੇਖਦਾ ਹੈ ਨਾ ਉਹ ਦਿਨ ਲੇਖੇ ਵਿੱਚ ਹੈ, ਉਹ ਦਿਨ ਪ੍ਰਵਾਨ ਹੋ ਜਾਂਦਾ ਹੈ।
ਕਾਮਨ ਨੌ ਨਿਧ ਪਾਈ,
ਕਾਮਨ ਜੀਵ ਇਸਤਰੀ ਨੂੰ ਨੌ ਨਿਧੀਆਂ ਦੀ ਪ੍ਰਾਪਤੀ ਹੁੰਦੀ ਹੈ।
ਆਪਣੇ ਕੰਤ ਪਿਆਰੀ ਸਾ ਸੁਹਾਗਣਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਸਤਰੀ ਆਪਣੇ ਕੰਤ ਨੂੰ ਪਿਆਰੀ ਹੈ ਉਹ ਸੁਹਾਗਵੰਤੀ ਹੈ। ਆਪਣੇ ਕੰਤ ਪਿਆਰੀ ਸਾ ਸੁਹਾਗਣ, ਜਿਹੜੀ ਆਪਣੇ ਕੰਤ ਮਾਲਕ ਵਾਹਿਗੁਰੂ ਨਾਲ ਪਿਆਰ ਕਰਦੀ ਹੈ, ਪਰਮੇਸ਼ਰ ਨਾਲ ਪਿਆਰ ਕਰਦੀ ਹੈ, ਹਜ਼ੂਰ ਕਹਿੰਦੇ ਉਹ ਸੁਹਾਗਵੰਤੀ ਹੈ।
ਨਾਨਕ ਸਾ ਸਭ ਰਾਈ,
ਹਜ਼ੂਰ ਕਹਿੰਦੇ ਨੇ ਉਹ ਇਸਤਰੀ ਸਭ ਰਾਈ ਭਾਵ ਭਰਾਵਾਂ ਵਾਲੀ ਹੈ, ਉਹ ਇਸਤਰੀ ਸਾਰਿਆਂ ਨਾਲ ਹੀ ਪਿਆਰ ਕਰਦੀ ਹੈ, ਪਰ ਪਤੀ ਕੇਵਲ ਆਪਣੇ ਪਤੀ ਨੂੰ ਹੀ ਮੰਨਦੀ ਹੈ, ਪਿਆਰ ਉਹ ਸਾਰਿਆਂ ਨਾਲ ਹੀ ਕਰਦੀ ਹੈ। ਸੰਗਤ ਜੀ ਪਰ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ,
ਐਸੇ ਪ੍ਰੇਮ ਦੇ ਵਿੱਚ ਰਤੀ ਹੋਈ, ਸਹਿਜ ਗਿਆਨ ਸਹਿਜ ਅਵਸਥਾ ਦੇ ਵਿੱਚ ਮਸਤ ਹੈ।
ਅਹਨਿਸ ਭਾਏ ਸਮਾਣੀ,
ਸਤਿਗੁਰੂ ਜੀ ਕਹਿੰਦੇ ਨੇ ਦਿਨੇ ਰਾਤ ਪਰਮਾਤਮਾ ਦੇ ਪ੍ਰੇਮ ਵਿੱਚ ਸਮਾਈ ਰਹਿੰਦੀ ਹੈ।
ਸੁੰਦਰ ਸਾਏ ਸਰੂਪ ਵਿਚੱਖਣ,
ਹਜ਼ੂਰ ਕਹਿੰਦੇ ਨੇ ਉਹਦਾ ਸਰੂਪ ਸੁੰਦਰ ਹੈ, ਉਹਦੇ ਨੈਣ ਨੇਤਰ ਜਿਹੜੇ ਨੇ ਇਹ ਵੀ ਸੁੰਦਰ ਹਨ। ਬੇਚੱਖਣ, ਬੇਨਾਮ ਵਿਸ਼ੇਸ਼ ਕਰਕੇ ਚੱਖਣ ਨਾਮ ਚਕਸ਼ਦਾ ਹੈ, ਚਕਸ਼ ਕਹਿੰਦੇ ਨੇ ਨੇਤਰਾਂ ਨੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਨੇਤਰ ਵੀ ਸੁੰਦਰ ਹਨ।
ਕਹੀਐ ਸਾ ਸਿਆਣੀ,
ਤੇ ਜਿਹਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਗੀ, ਹਜ਼ੂਰ ਕਹਿੰਦੇ ਉਹਨੂੰ ਭਾਈ ਸਿਆਣੀ ਕਹੀਏ, ਉਹ ਸਿਆਣੀ ਹੈ, ਉਹ ਚਤਰ ਹੈ, ਉਹ ਸੁੰਦਰ ਹੈ, ਉਹ ਸੋਹਣੇ ਨੇਤਰਾਂ ਵਾਲੀ ਹੈ। ਹਰਨਾਖੀਏ, ਉਹ ਸੋਹਣੇ ਹਰਨਾਂ ਦੇ ਨੇਤਰਾਂ ਵਾਲੇ ਨੇਤਰਾਂ ਵਰਗੀ ਹੈ, ਜਿਵੇਂ ਹਰਨ ਦੇ ਨੇਤਰ ਬੜੇ ਸੁੰਦਰ ਹੁੰਦੇ ਨੇ ਨਾ ਜੀ, ਇਸ ਤਰ੍ਹਾਂ ਉਹਦੇ ਨੇਤਰ ਵੀ ਬੜੇ ਸੋਹਣੇ ਹਨ, ਉਹ ਸਿਆਣੀ ਹੈ। ਇਹ ਸਤਿਗੁਰਾਂ ਨੇ ਪਾਵਨ ਕਿਰਪਾ ਬਖਸ਼ਿਸ਼ ਲੜੀਵਾਰ ਚੱਲ ਰਹੀ ਕਥਾ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਐਸੇ ਪਖੰਡੀਆਂ ਤੋਂ ਐਸੇ ਦੰਭੀਆਂ ਤੋਂ ਆਪਾਂ ਬਚ ਕੇ ਰਹੀਏ, ਗੁਰੂ ਕੀ ਬਾਣੀ ਨਾਲ ਜੁੜੀਏ, ਗੁਰੂ ਕੀ ਬਾਣੀ ਨੂੰ ਹਿਰਦੇ ਵਿੱਚ ਵਸਾਈਏ, ਰਾਤ ਦਿਨ ਆਪਾਂ ਬਾਣੀ ਪੜ੍ਹੀਏ ਅਤੇ ਬਾਣੀ ਦੇ ਉੱਤੇ ਅਮਲ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪਾਵਨ ਗੁਰਤਾ ਗੱਦੀ ਗੁਰਪੁਰਬ ਦੀਆਂ ਫਿਰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਦਾ ਕੁਟਾਣ ਕੋਟ ਸ਼ੁਕਰ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਐਸਾ ਰੰਗ ਰਾਤੀ ਸਹਿਜ ਕੀ ਮਾਤੀ, ਅਹਨਿਸ ਭਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚੱਖਣ, ਕਹੀਐ ਸਾ ਸਿਆਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।